नानक पद पंकज बंदन पद पंकज बंदन सिमरो अंगद दुख निकंदन गुरु अमरदास हृदय नित त्याऊ हृदय नित त्याऊ श्री गुरु रामदास गुण गाऊं श्री अर्जन बिघ्नन के नाशक बिघ्नन के हर गोबिंद शुभ सुमत पर काशक श्री हर राय जी नमो कर जोरी
नमो कर जोरी
श्री हर कृष्ण मनाऊं बहोरी गुरु तेग बहादुर परम कृपाला जी
परम कृपाला
श्री गुरु गोबिंद सिंह
विशाला
धरों धरा धर पुन पुन
सीसा पुन पुन सीसा
बंदों बार बार जग
ईशा
जा में अमृत ज्ञान है
माणक
भगत बैराग श्री गुरु ग्रंथ साहिब उदद
बंदों
कर अनुराग एकंकारा
सतगुरु
ते प्रसाद सच होए वाहे गुरु जी की फतेह है
बिघ्न
विनाशन
सोए
जह डिठे मन तेरी है किलविख वंजन दूरे सो क्यों विसरै माओ मैं जो रहया
हरपूरे
सो क्यों विसरै माओ मैं जो रहया
हरपूरे सतनाम वाहिगुरु साहिब जियो जे मुख नाना बिंजन खायो श्री करतार ना नाम अलायो
परमादरणीय साहिब कमाल बारगहे इनायत के मालक कलयुगी जीवों के उद्धार करता साहिब सहाबा जोत रूप हर आप महिमा दे मालक तन तन गुरु पिता श्री गुरुदेव गुरु ग्रंथ साहिब जी दे मुकद्दस कदमां च विराजमान गुरु प्यारी साध संगत गुरुदेव जी दी महान इनायत दा सदका साढ़े सारिया दे सिर ते बख्शिशमई रखे हथ दा सदका जीवन दा अज दा दिन भी प्राप्त होया और इस नवें दिन दी जो नवें जन्म समान है ए शाम अजीज़ उल नवाज पातशाह जी दे पावन कदमां दी खाक दे नाम करना नसीब होया सतगुरु जी दे दर तो निवाजे हुए महान रसक कीर्तनीए भाई साहब भाई जोगिंदर सिंह जी जलंधर वालियां तो बड़े वजद विच गुरबाणी दा कीर्तन आपने सरवण किया है कुछ समा होर सतगुरु जी दी मुबारक बाणी दी विचार राही मन गुरु चरणा नाल जुड़ सके एकाग्रता अदब ते आनंद दी दात झोली च पै सके ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਹਰ ਰੋਜ਼ ਦੀ ਤਰ੍ਹਾਂ ਇੱਕ ਛੋਟੀ ਜਿਹੀ ਧਿਆਨ ਸਾਧਨਾ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਜੀਵਨ ਸਰਵਣ ਕਰਦਿਆਂ, ਮਹਾਨ ਗਾਥਾ ਸਰਵਣ ਕਰਦਿਆਂ, ਕੱਲ੍ਹ ਤੱਕ ਆਪਨੇ ਇਤਨਾ ਸਰਵਣ ਕੀਤਾ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਦੇ ਕੈਦ ਖਾਨੇ ਵਿੱਚ ਆਪਣੀ ਰਜ਼ਾ ਮੁਤਾਬਕ ਚਰਨ ਪਾਏ, ਕਿਉਂਕਿ ਸਤਿਗੁਰੂ ਚਾਹੁੰਦੇ ਨੇ ਜੋ ਨਿਰਦੋਸ਼ ਪਕੜੇ ਗਏ ਨੇ ਇਹਨਾਂ ਨਿਰਦੋਸ਼ ਲੋਕਾਂ ਨੂੰ ਛੁਡਾਇਆ ਜਾ ਸਕੇ। ਮਹਾਰਾਜ ਦੀ ਭਾਵਨਾ ਇਹ ਹੈ। ਬਾਬਰ ਮਹਾਰਾਜ ਦੇ ਚਰਨਾਂ ਵਿੱਚ ਹੱਥ ਜੋੜ ਕੇ ਸਜਦੇ ਵਿੱਚ ਖੜ੍ਹਾ ਸੀ ਅਤੇ ਸਤਿਗੁਰੂ ਜੀ ਨੇ ਸ਼ਬਦ ਗਾਇਆ ਆਸਾ ਰਾਗ ਵਿੱਚ, ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ ਗਾਵੇ ਧੂੜ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲੇ ਹਦੂਰ। ਬਾਬਰ ਨੇ ਕਿਹਾ, ਮਹਾਰਾਜ ਮੈਨੂੰ ਇਸ ਦਾ ਅਰਥ ਸਮਝਾਓ ਜੋ ਤੁਸੀਂ ਗਾਇਆ ਹੈ। ਬੜੇ ਪ੍ਰੇਮ ਵਿੱਚ ਗਾਇਆ, ਬੜਾ ਸਰੂਰ ਤਾਰੀ ਹੋਇਆ। ਮਹਾਰਾਜ ਕਹਿਣ ਲੱਗੇ, ਜਦੋਂ ਕੋਈ ਮਨੁੱਖ ਵੱਡੀਆਂ ਸ਼ਕਤੀਆਂ ਪਾ ਕੇ, ਆਤਮ ਬਲ ਪਾ ਕੇ, ਜਾਂ ਧਨ ਬਲ ਪਾ ਕੇ, ਜਾਂ ਬੁੱਧੀ ਬਲ ਪਾ ਕੇ, ਜਾਂ ਸਰੀਰਕ ਬਲ ਹੀ ਸਮਾਜਿਕ ਬਲ ਪਾ ਕੇ ਅਤੇ ਬਲ ਦੇਣ ਵਾਲੇ ਕਰਤਾ ਪੁਰਖ ਨੂੰ ਭੁੱਲ ਜਾਂਦਾ ਹੈ, ਫਿਰ ਤਤ ਸਿਨ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ। ਇਸ ਲਈ ਹਉਮੈ ਮਨੁੱਖ ਨੂੰ ਨਹੀਂ ਕਰਨੀ ਚਾਹੀਦੀ। ਪਰ ਫਿਰ ਸਾਹਿਬ ਕਹਿਣ ਲੱਗੇ, ਵਾਹਿਗੁਰੂ ਜੋ ਕਰਨੇ ਹਾਰਾ, ਜਿਹੜਾ ਕਰਤਾ ਪੁਰਖ ਆਪ ਕਰਨ ਵਾਲਾ ਹੈ, ਮੈਂ ਉਸਨੂੰ ਦੇਖਦਾ ਹਾਂ। ਇਹਨਾਂ ਨੇ ਸੱਤੀ ਪਦਾਰਥ ਪ੍ਰਕਾਰ ਦੇ ਆਪਣੇ ਰਸਨਾਂ ਨਾਲ ਚੱਖੇ, ਮੁਕੜੇ ਨਾਲ ਖਾਧੇ, ਪਰ ਜਿਹੜਾ ਸਾਰੇ ਪਦਾਰਥ ਦੇਣ ਵਾਲਾ ਕਰਤਾ ਪੁਰਖ ਹੈ, ਉਸ ਦਾ ਨਾਮ ਆਪਣੀ ਰਸਨਾ ਤੋਂ ਇਹਨਾਂ ਨੇ ਉਚਾਰਨ ਨਹੀਂ ਕੀਤਾ। ਬੜੇ ਮਹਾਂ ਬੋਲ ਨੇ ਸਤਿਗੁਰੂ ਪਾਤਸ਼ਾਹ ਜੀ ਦੇ। ਕਹਿੰਦੇ ਨੇ, ਉਸ ਵੇਲੇ ਜਦ ਮੌਕਾ ਸੀ, ਪਦਾਰਥ ਅਗਰ ਕਿਸੇ ਮਨੁੱਖ ਕੋਲ ਆਏ ਹੋਵਣ ਤਾਂ ਇਹਦਾ ਮਤਲਬ ਹੈ ਉਸਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨ ਦਾ ਬਾਕੀਆਂ ਨਾਲੋਂ ਜ਼ਿਆਦਾ ਚਾਂਸ ਮਿਲਿਆ। ਤੁਸੀਂ ਬੜੇ ਪ੍ਰੇਮ ਨਾਲ ਮਹਾਰਾਜ ਜੀ ਦੀ ਮੁਬਾਰਕ ਹਾਜ਼ਰੀ ਭਰ ਰਹੇ ਹੋ। ਸਾਰਾ ਦਿਨ ਨਗਰ ਕੀਰਤਨਾਂ ਵਿੱਚ ਆਪਨੇ ਹਿੱਸਾ ਲਿਆ, ਮਾਤਾਵਾਂ ਲੰਗਰ ਦੀ ਸੇਵਾ ਵਿੱਚ ਬੜੀ ਸ਼ਰਧਾ ਪ੍ਰੇਮ ਨਾਲ ਸਿਰ ਜੋੜ ਕੇ ਸਾਰਾ ਦਿਨ ਲੰਗਰ ਬਣਾਉਂਦੀਆਂ ਰਹੀਆਂ ਔਰ ਲੰਗਰ ਚੱਲਦੇ ਰਹੇ। ਨਗਰ ਕੀਰਤਨਾਂ ਵਿੱਚ ਸ਼ਬਦ ਪੜ੍ਹਦਿਆਂ ਪੜ੍ਹਦਿਆਂ, ਯਾਤਰਾ ਕਰਦਿਆਂ ਕਰਦਿਆਂ 3-4 ਘੰਟੇ ਦਾ ਇਹ ਯਾਤਰਾ ਦਾ ਅੱਜ ਸਮਾਗਮ ਚੱਲਿਆ। 3 ਵੱਜ ਗਏ ਸਨ ਜਦ ਮਹਾਰਾਜ ਜੀ ਦਾ ਸਰੂਪ ਬਾਹਰਲੇ ਗੇਟ ਤੋਂ ਅੰਦਰ ਆ ਰਿਹਾ ਸੀ। ਤੁਹਾਡਾ ਸਰੀਰ ਵੀ ਥੱਕਿਆ ਹੋਵੇਗਾ ਜ਼ਰੂਰ, ਪਰ ਫਿਰ ਵੀ ਮੈਂ ਮਨ ਵਿੱਚ ਸੋਚਿਆ ਸੀ ਬਈ ਅੱਜ ਸੰਗਤਾਂ ਦੀ ਹਾਜ਼ਰੀ ਨਦਾਰਦ ਰਹੇਗੀ। ਅਤੇ ਸ਼ਾਮਾਂ ਦੀ ਕਥਾ ਵਿੱਚ ਸੰਗਤਾਂ ਨਹੀਂ ਆਵਣਗੀਆਂ, ਕਿਉਂਕਿ ਸਰੀਰ ਥੱਕ ਗਿਆ ਕਈਆਂ ਦਾ ਕੀਰਤਨ ਕਰਦਿਆਂ ਚੱਲਦਿਆਂ ਚੱਲਦਿਆਂ। ਅਤੇ ਬਹੁਤਿਆਂ ਦਾ ਤਾਂ ਸਰੀਰ ਥੱਕ ਗਿਆ, ਨਾਲ ਮੂੰਹ ਵੀ ਥੱਕ ਗਿਆ ਹੋਣਾ, ਪੀਜ਼ੇ ਖਾਂਦਿਆਂ, ਬਰਗਰ ਖਾਂਦਿਆਂ, ਸਮੋਸੇ ਖਾਂਦਿਆਂ, ਪਤਾ ਨਹੀਂ ਕੀ ਕੀ ਚੀਜ਼ਾਂ ਸਨ। ਔਰ ਕਈ ਮਾਈ ਦੇ ਲਾਲ ਇਹੋ ਜਿਹੇ ਵੀ ਉਹਨਾਂ ਪਿਓ ਦਿਆਂ ਪੁੱਤਰਾਂ ਨੇ ਛੱਡਿਆ ਕੁਛ ਨਹੀਂ ਹੈ, ਭਾਵੇਂ ਹੁਣ ਚਾਰ ਦਿਨ ਤੱਕ ਕੁਛ ਨਾ ਖਾਣ, ਇੰਨੇ ਥੱਕ ਗਏ ਖਾ ਖਾ ਕੇ। ਤੋ ਜਿਹੜਾ ਖਾ ਕੇ ਥੱਕ ਗਿਆ ਉਹ ਤਾਂ ਬਿਲਕੁਲ ਹੀ ਨਹੀਂ ਆ ਸਕਦਾ। ਮੈਂ ਸੋਚਿਆ ਸੀ ਸੰਗਤਾਂ ਨਦਾਰਦ ਰਹਿਣਗੀਆਂ, ਅਤੇ ਸ਼ਾਮਾਂ ਦੀ ਕਥਾ ਵਿੱਚ ਮੈਂ ਇਕੱਲਾ ਹੀ ਕਥਾ ਕਰਾਂਗਾ, ਪਰ ਦੇਖੋ ਸਤਿਗੁਰੂ ਜੀ ਦੀ ਮਿਹਰ ਅਤੇ ਤੁਹਾਡੇ ਹਿਰਦੇ ਦਾ ਚਾਅ, ਪ੍ਰੇਮ, ਸ਼ਰਧਾ, ਸਤਿਕਾਰ। ਆਪ ਫਿਰ ਸ਼ਾਮ ਨੂੰ ਪਹੁੰਚ ਵੀ ਗਏ ਔਰ ਬੈਠ ਕੇ ਸੁਣਦੇ ਵੀ ਪਏ ਹੋ, ਇਹ ਵਡਭਾਗ ਮਹਾਰਾਜ ਨੇ ਤੁਹਾਡੀ ਝੋਲੀ 'ਚ ਪਾਇਆ। ਅਤੇ ਇਹਨਾਂ ਬਚਨਾਂ ਨੂੰ ਬੜੇ ਧਿਆਨ ਨਾਲ ਸਰਵਣ ਕਰਨਾ। ਸਾਹਿਬ ਕਹਿਣ ਲੱਗੇ, ਬਾਬਰ, ਸੱਤੀ ਪ੍ਰਕਾਰ ਦੇ ਭੋਜਨ ਕਰਤਾ ਪੁਰਖ ਨੇ ਇਹਨਾਂ ਦੇ ਘਰ ਦਿੱਤੇ ਸਨ। ਸੋਨੇ, ਚਾਂਦੀ, ਹੀਰੇ, ਜਵਾਹਰਾਤ, ਮਾਣਕ, ਮੋਤੀਆਂ ਦਾ ਕੋਈ ਅੰਤ ਨਹੀਂ ਸੀ, ਪਰ ਇਹਨਾਂ ਨੇ ਕਦੀ ਖੁਦਾ ਨੂੰ ਚੇਤੇ ਹੀ ਨਹੀਂ ਕੀਤਾ। ਬੜੇ ਕੀਮਤੀ ਬੋਲ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਨੇ, ਜੇ ਮੁੱਖ ਨਾਨਾ ਬਿੰਜਨ ਖਾਇਓ। ਬਿੰਜਨ ਦਾ ਮਤਲਬ ਹੈ ਪਦਾਰਥ, ਤਰ੍ਹਾਂ ਤਰ੍ਹਾਂ ਦੇ ਭੋਜਨ। ਮਹਾਰਾਜ ਨੇ ਨਾਮ ਨੂੰ ਵੀ ਭੋਜਨ ਲਿਖਿਆ ਹੈ, ਕਹਿੰਦੇ ਨੇ, ਪੇਖੇ ਬਿੰਜਨ ਪਰੋਸ਼ਨ ਹਾਰੇ, ਜਿਹ ਭੋਜਨ ਕੀਨੋ ਤਿਹ ਤ੍ਰਿਪਤਾਰੇ। ਬੜਾ ਸੋਹਣਾ ਸਵਾਦਿਸ਼ਟ ਭੋਜਨ ਬਣਾ ਕੇ ਅਤੇ ਸਜਾ ਕੇ ਰੱਖਿਆ ਹੋਵੇ, ਅਤੇ ਬੜੀ ਖੁਸ਼ਬੂ ਵਿੱਚੋਂ ਭੋਜਨ ਦਿਓਂ ਆ ਰਹੀ ਹੋਵੇ। ਪਰ ਜੇ ਕਹਿੰਦੇ ਨੇ ਕੋਈ ਮਨੁੱਖ ਛਕੇਗਾ ਤਾਂ ਉਹੀ ਤ੍ਰਿਪਤ ਹੋਵੇਗਾ। ਪੇਖੇ ਬਿੰਜਨ ਪਰੋਸ਼ਨ ਹਾਰੇ, ਜੇ ਭੋਜਨ ਕੀਨੋ ਤਿਹ ਤ੍ਰਿਪਤਾਰੇ। ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸਟਾਏ। ਬਿੰਜਨ ਸ਼ਬਦ ਦਾ ਅਖਰੀ ਅਰਥ ਭੋਜਨ ਹੀ ਬਣਦਾ ਹੈ। ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਪਦਾਰਥ ਜਿਸ ਵਿੱਚ ਹੋਵਣ ਉਸ ਨੂੰ ਬਿੰਜਨ ਜਾਂ ਭੋਜਨ ਕਹਿੰਦੇ। ਮਹਾਰਾਜ ਕਹਿਣ ਲੱਗੇ, ਜਿਹੜੇ ਮੁਖੜੇ ਨਾਲ ਇਹ ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਕਰਦੇ ਰਹੇ, ਪਰ ਕਰਤਾ ਪੁਰਖ ਦਾ ਨਾਮ ਨਹੀਂ ਚੇਤਿਆ, ਨਾਮ ਨਾਲ ਹਿਰਦਾ ਨਹੀਂ ਜੁੜਿਆ, ਅਤੇ ਸਗੋਂ ਉਸ ਮੁਖੜੇ ਤੋਂ ਲੋਕਾਂ ਨੂੰ ਗੰਦੇ ਬੋਲ ਕਹਿੰਦੇ ਰਹੇ, ਅਪਸ਼ਬਦ ਕਹਿੰਦੇ ਰਹੇ, ਅਤੇ ਹੁਣ ਕਰਤਾ ਪੁਰਖ ਨੇ ਹਾਲਾਤ ਇਹ ਬਣਾ ਦਿੱਤੇ ਨੇ, ਇਹਨਾਂ ਦੀ ਗੱਲ ਸੁਣਨ ਲਈ ਵੀ ਕੋਈ ਤਿਆਰ ਨਹੀਂ ਹੈਗਾ। ਵੱਡੇ ਵੱਡੇ ਮਹਿਲ ਅੱਗ ਦੀ ਭੇਟ ਹੋ ਗਏ, ਧਨ ਸਾਰਾ ਲੁੱਟਿਆ ਗਿਆ, ਪਰਿਵਾਰ ਦੇ ਜ਼ਿੰਮੇਵਾਰ ਅਤੇ ਤਾਕਤਵਰ ਨੌਜਵਾਨ ਮੈਂਬਰ ਮਾਰੇ ਗਏ, ਬੁੱਢੇ ਬੱਚੇ ਅਤੇ ਤ੍ਰੀਮਤਾਂ ਗੁਲਾਮ ਬਣਾਈਆਂ ਗਈਆਂ ਨੇ, ਹੁਣ ਹੋਰ ਚੱਕੀ ਪੀਸ ਰਹੇ ਹਨ। ਆਓ ਅਗਲੀ ਵਿਚਾਰ ਨੂੰ ਸਰਵਣ ਕਰੀਏ। ਪੇਸ਼ਤਾ ਰੱਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਆਖੋ ਜੀ,
ਧੰਨ ਗੁਰੂ ਨਾਨਕ ਦੇਵ। ਜਿਹੇ ਮੁਖ ਨਾਨਾ ਬਿੰਜਨ ਖਾਇਓ।
ਮਹਾਰਾਜ ਕਹਿਣ ਲੱਗੇ, ਕਰਤਾ ਪੁਰਖ ਨੇ ਦੋ ਚੀਜ਼ਾਂ ਰੱਖੀਆਂ ਨੇ। ਇੱਕ ਭੋਜਨ ਵਿੱਚ ਸਵਾਦ ਰੱਖਿਆ ਹੈ, ਹਰ ਇੱਕ ਚੀਜ਼ ਦਾ ਆਪਣਾ ਆਪਣਾ ਸਵਾਦ ਹੈ, ਵੱਖਰਾ ਵੱਖਰਾ। ਦਾਲ ਦਾ ਵੱਖਰਾ ਸਵਾਦ ਹੈ, ਸਬਜ਼ੀਆਂ ਦਾ ਵੱਖਰਾ ਸਵਾਦ। ਇਸ ਲਈ ਤਾਂ ਬੰਦਾ ਕਹਿੰਦਾ ਵੀ ਇੱਕੋ ਹੀ ਦਾਲ ਖਾਂਦਿਆਂ ਬੜੇ ਦਿਨ ਹੋ ਗਏ, ਹੁਣ ਸਵਾਦ ਬਦਲੋ। ਇਹਦਾ ਮਤਲਬ ਹੈ ਭੋਜਨ ਵਿੱਚ ਆਪਣਾ ਸਵਾਦ ਹੈ। ਅਤੇ ਕਰਤਾ ਪੁਰਖ ਨੇ ਦੋ ਜਗ੍ਹਾ ਇਸ ਸਵਾਦ ਨਾਲ ਸੰਬੰਧ ਬਣਾ ਦਿੱਤਾ, ਇੱਕ ਭੋਜਨ ਵਿੱਚ ਪਦਾਰਥਾਂ ਵਿੱਚ ਸਵਾਦ, ਅਤੇ ਇੱਕ ਜ਼ਬਾਨ ਕੋਲ ਸਵਾਦ ਮਾਣਨ ਦਾ ਮਹਾਰਾਜ ਨੇ ਗੁਣ ਪਾ ਦਿੱਤਾ। ਇਸ ਕਰਕੇ ਭੋਜਨ ਤਾਂ ਕਰਦਾ ਰਿਹਾ, ਸਵਾਦ ਵੀ ਮਾਣਦਾ ਰਿਹਾ, ਪਰ ਭਜਨ ਕਰਨਾ ਵੀ ਜ਼ਬਾਨ ਦਾ ਹੀ ਕੰਮ ਸੀ, ਉਹ ਕੰਮ ਇਹ ਨਹੀਂ ਕਰ ਸਕਿਆ।
ਸ਼੍ਰੀ ਕਰਤਾਰ ਨਾ ਨਾਮ ਅਲਾਇਓ।
ਭੋਜਨ ਦੇ ਸਵਾਦਾਂ ਵਿੱਚ ਰਸਾਂ ਕਸਾਂ ਵਿੱਚ ਪੈ ਗਿਆ, ਪਰ ਕਰਤਾ ਪੁਰਖ ਦਾ ਨਾਮ ਮਨੁੱਖ ਨੇ ਨਹੀਂ ਸਿਮਰਿਆ। ਔਰ ਇਹਨਾਂ ਸ਼ਹਿਦਪੁਰੀਆਂ ਨੇ ਬਿਲਕੁਲ ਭੁਲਾ ਦਿੱਤਾ ਹੈ।
ਜੇ ਮੁਖ ਵਿਸਤਾ ਬੰਦ ਹੈ ਸੋ,
ਇਸ ਕਰਕੇ ਇਹਨਾਂ ਦੇ ਮੁਖ 'ਤੇ ਵਿਸਤਾ ਬੰਨਿਆ ਗਿਆ। ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ, ਪਰਮਾਤਮਾ ਦੇ ਨਾਮ ਨਾਲੋਂ ਟੁੱਟੇ ਹੁੰਦੇ ਨੇ, ਮਾਨੋ ਉਹਨਾਂ ਦੇ ਮੁਖੜੇ 'ਤੇ ਵਿਸਤਾ ਨਾਲ ਮਲ ਮੂਤਰ ਨਾਲ ਸਿੱਕੇ ਭਰ ਕੇ ਬੰਨੇ ਜਾਂਦੇ ਹਨ।
ਕਹਿ ਦੇਹੋ ਧਨ ਗਾਡਿਓ ਜੋ,
ਜਿਹੜਾ ਇਹਨਾਂ ਦਾ ਧਨ ਗੱਡਿਆ ਹੋਇਆ ਸੀ ਜ਼ਮੀਨ ਵਿੱਚ, ਉਹ ਤੇਰੇ ਸੈਨਿਕ ਮੰਗਦੇ ਰਹੇ।
ਮੰਦਰ ਸੁੰਦਰ ਮਹਿ ਦਿਨ ਰਹਿਣਾ,
ਦਿਨ ਰਾਤ ਵੱਡਿਆਂ ਵੱਡਿਆਂ ਖੂਬਸੂਰਤ ਮਹਿਲਾਂ 'ਚ ਇਹ ਰਹਿੰਦੇ ਸਨ। ਹਾਂਜੀ,
ਰਹਿ ਸਦਾ ਸੰਤ ਪਿਖੇ ਨਾ,
ਸਦਾ ਉੱਥੇ ਹੀ ਰਹੇ, ਮਹਿਲਾਂ ਵਿੱਚ ਨਿਵਾਸ ਰੱਖਿਆ, ਪਰ ਨਾਮ ਜਪਣ ਵਾਲਿਆਂ ਦਾ ਦਰਸ਼ਨ ਵੀ ਨਾ ਕੀਤਾ। ਨਾਮ ਜਪਣ ਵਾਲਿਆਂ ਕੋਲ ਬੈਠਣਾ ਜਾਂ ਨਾਮ ਜਪਣਾ ਕਿਧਰੇ ਰਹਿ ਗਿਆ, ਸਗੋਂ ਉਹਨਾਂ ਦੀ ਮਜ਼ਾਕ ਬਣਾਉਂਦੇ ਰਹੇ ਹਨ।
ਵੈਸਨ ਮਿਲੈ ਨਾ ਸੋ ਅਬ ਪਾਸੀ,
ਪਰ ਹੁਣ ਉਹਨਾਂ ਮਹਿਲਾਂ ਦੀ ਛਾਂ ਵਿੱਚ ਵੀ ਇਹ ਬਹਿ ਨਹੀਂ ਸਕਦੇ, ਕਿਉਂਕਿ ਸੜਕੇ ਸਵਾਹ ਹੋ ਗਏ ਹਨ।
ਐਸੋ ਪ੍ਰਾਪਤ ਭਾ ਦੁੱਖ ਰਾਸੀ,
ਇਸ ਤਰ੍ਹਾਂ ਦਾ ਜੀਵਨ ਇਹਨਾਂ ਦਾ ਦੁੱਖਾਂ ਨਾਲ ਭਰ ਗਿਆ ਹੈ, ਮਾਨੋ ਦੁੱਖਾਂ ਦੀ ਰਾਸ ਹੀ ਇਹਨਾਂ ਦੇ ਕੋਲ ਰਹਿ ਗਈ ਹੈ ਜੀ। ਹਾਂਜੀ,
ਵਾਹਿਗੁਰੂ ਜੋ ਕਰਨੇ ਹਾਰਾ,
ਤੇ ਜਿਹੜਾ ਕਰਤਾ ਪੁਰਖ ਸਾਰੇ ਸੰਸਾਰ ਦਾ ਕਰਨਹਾਰ ਹੈ। ਹਾਂਜੀ,
ਇਸ ਕੋ ਬੰਧਨ ਬਾਰੰਬਾਰਾ,
ਚਾਹੀਦਾ ਤੇ ਮਨੁੱਖ ਨੂੰ ਇਹ ਹੈ ਉਸ ਕਰਨਹਾਰ ਕਰਤਾਰ ਨੂੰ ਬਾਰ 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 ਹਰ ਕੇ ਗੁਣ ਗਾਓ, ਬਾਰ ਬਾਰ ਉਸਨੂੰ ਸਜਦਾ ਕਰਦਾ ਰਹੇ।
ਸਭੀ ਆ ਕੀ ਆਦ ਪੁਰਖ ਅਬਨਾਸ਼ੀ,
ਸਾਰਿਆਂ ਦਾ ਆਦ ਤੇ ਅਬਿਨਾਸ਼ੀ ਨਾ ਮਰਨ ਵਾਲਾ ਜਿਹੜਾ ਕਰਤਾ ਪੁਰਖ ਹੈ।
ਕਿਸ ਬਿਦ ਅੰਤ ਨਾ ਪਾਇਆ ਜਾਸੀ,
ਕਿਸੇ ਤਰੀਕੇ ਨਾਲ ਵੀ ਉਸ ਕਰਤਾ ਪੁਰਖ ਦਾ ਐ ਬਾਬਰ, ਉਸ ਖੁਦਾ ਦਾ ਅਨੰਤ ਪਾਰਾਵਾਰ ਨਹੀਂ ਲੱਭਿਆ ਜਾ ਸਕਦਾ ਕਿਸੇ ਵੀ ਪੱਖੋਂ, ਬਈ ਕਿਤਨੀ ਸ਼ਕਤੀ ਦਾ ਮਾਲਕ ਹੈ, ਫਲਾਂ ਵਿੱਚ ਮਿੱਠਾ ਕਿੰਨਾ ਪਾ ਸਕਦਾ, ਮਿਠਾਸ ਕਿੰਨੀ ਰੱਖ ਸਕਦਾ ਹੈ, ਜ਼ਹਿਰੀਲੀਆਂ ਚੀਜ਼ਾਂ ਕਿੰਨੀਆਂ ਪੈਦਾ ਕਰ ਸਕਦਾ ਹੈ, ਫੁੱਲਾਂ ਵਿੱਚ ਕਿੰਨੀ ਖੁਸ਼ਬੂ ਰੱਖ ਸਕਦਾ, ਮਨੁੱਖਾਂ ਵਿੱਚ ਕਿਤਨੀ ਬੁੱਧੀ ਰੱਖ ਸਕਦਾ, ਸਾਗਰਾਂ ਵਿੱਚ ਕਿਤਨੀਆਂ ਉੱਚੀਆਂ ਲਹਿਰਾਂ ਉਠਾ ਸਕਦਾ ਹੈ, ਅਤੇ ਪਲ ਵਿੱਚ ਸਾਰੀ ਧਰਤੀ ਨੂੰ ਕਿਸ ਤਰ੍ਹਾਂ ਮਿਟਾ ਸਕਦਾ ਹੈ ਅਤੇ ਫਿਰ ਨਵਾਂ ਸਾਜ ਸਕਦਾ ਹੈ, ਇਹ ਉਸਦਾ ਅੰਤ ਕੋਈ ਨਹੀਂ ਪਾ ਸਕਦਾ।
ਕਰ ਕਰ ਵੇਖੈ ਚੋਜ ਘਨੇਰੇ,
ਤਰ੍ਹਾਂ ਤਰ੍ਹਾਂ ਦੇ ਕੌਤਕ ਚੋਜ ਤਮਾਸ਼ੇ ਕਰਤਾ ਪੁਰਖ ਆਪ ਪੈਦਾ ਕਰਦਾ ਅਤੇ ਫਿਰ ਆਪ ਉਹਨਾਂ ਨੂੰ ਦੇਖਦਾ, ਤੱਕਦਾ, ਪਾਲਦਾ, ਸੰਭਾਲਦਾ ਹੈ ਜੀ।
ਜਿਉਂ ਚਾਹਤ ਤਿਉਂ ਕਰ ਬਿਨ ਦੇਰੇ,
ਫਿਰ ਉਸਦੇ ਵਿੱਚ ਬਲ ਅਸੀਮ ਹੈ, ਜੋ ਚਾਹੇ ਝਟਪਟ ਤਤਕਾਲ ਕਰਨ ਦੀ ਸਮਰੱਥਾ ਰੱਖਦਾ ਹੈ। ਹਾਂਜੀ,
ਜਬ ਇਨ ਅੰਗਣਾ ਪਏ ਵਿਆਹ,
ਫਿਰ ਵੇਖ ਬਾਬਰ ਜਦੋਂ ਇਹਨਾਂ ਇਸਤਰੀਆਂ ਦਾ ਵਿਆਹ ਹੋਇਆ ਸੀ ਉੱਚੇ ਵੱਡੇ ਘਰਾਣਿਆਂ ਦੇ ਨਾਲ, ਖਾਨਦਾਨੀ ਪਠਾਣਾ ਦੇ ਨਾਲ। ਹਾਂਜੀ,
ਸੋਹਿਤ ਭਰਤਾ ਬੈਠੇ ਪਾਹਾ,
ਉਸ ਵੇਲੇ ਇਹਨਾਂ ਦੇ ਕੋਲ ਇਹਨਾਂ ਦੇ ਭਰਤਾ ਕਹੀਏ ਪਤੀ ਨੂੰ, ਕੋਲ ਬੜੇ ਉਤਸ਼ਾਹ ਨਾਲ ਤੇ ਪਿਆਰ ਨਾਲ ਇਹਨਾਂ ਦੇ ਬੈਠੇ ਹੈ ਸਣ। ਹਾਂਜੀ,
ਡਿੰਡੋਲਨ ਪਰ ਚੜ ਕਰ ਆਈ,
ਤੇ ਫਿਰ ਸੋਹਣੀਆਂ ਸਜੀਆਂ ਹੋਈਆਂ ਡੋਲੀਆਂ ਵਿੱਚ, ਆਮ ਪਾਲਕੀ ਹੁੰਦੀ ਸੀ ਜਿਸ ਵਿੱਚ ਲੋਕੀ ਚੱਲਦੇ ਸਨ, ਤੇ ਜਿਸ ਨੂੰ ਫੁੱਲਾਂ ਆਦਿਕ ਨਾਲ ਸ਼ਿੰਗਾਰਿਆ ਜਾਏ ਉਹਨੂੰ ਡੋਲੀ ਕਹਿੰਦੇ ਸਨ, ਪਰ ਜਿਸ ਨੂੰ ਸੋਨੇ ਚਾਂਦੀ ਦੀਆਂ ਲੜੀਆਂ ਨਾਲ ਸਵਾਰਿਆ ਜਾਏ ਉਹਨੂੰ ਹਿੰਡੋਲੀ ਕਹਿੰਦੇ ਸਨ। ਬਈ ਇਹ ਤਾਂ ਵੱਡੇ ਵੱਡੇ ਹਿੰਡੋਲਿਆਂ ਵਿੱਚ ਬੈਠ ਕੇ, ਮਹਾਰਾਜ ਨੇ ਬਾਣੀ 'ਚ ਲਿਖਿਆ, ਹਿੰਡੋਲੀ ਚੜ੍ਹ ਆਈਆਂ ਦੰਦ ਖੰਡ ਕੀਤੇ ਰਾਸ, ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਨੇ ਆਖਣ ਲੱਗੇ। ਫਿਰ ਬੜੇ ਸੋਹਣੇ ਚਾਂਦੀ ਸੋਨੇ ਦੀਆਂ ਲੜੀਆਂ ਲਮਕਦੀਆਂ ਡੋਲੀਆਂ 'ਤੇ ਬੈਠ ਕੇ ਇਹ ਆਏ। ਅੱਜ ਵੀ ਸ਼ਬਦ ਇਹ ਵਰਤਿਆ ਜਾਂਦਾ ਹੈ, ਜਦੋਂ ਕੋਈ ਘਰ ਵਿੱਚੋਂ ਬੱਚੀ ਨੂੰ ਤੋਰਦਾ ਹੈ ਨਾ ਵਿਆਹ ਵੇਲੇ, ਅਤੇ ਉਸਨੂੰ ਕਹਿੰਦੇ ਨੇ ਡੋਲੀ ਤੋਰਨ ਲੱਗੇ, ਬਈ ਡੋਲੀ ਵਿੱਚ ਪਾਉਣ ਲੱਗੇ ਹਾਂ। ਡੋਲੀ ਤਾਈ ਸ਼ਬਦ ਹੈ ਹਿੰਡੋਲੀ, ਜੋ ਮਹਾਰਾਜ ਨੇ ਇੱਥੇ ਵਰਤਿਆ ਹੈ। ਹਾਂਜੀ,
ਪ੍ਰਥਮ ਬਦਨ ਮਹਿ ਪਾਏ ਮਿਠਾਈ,
ਫਿਰ ਬੜੇ ਇਹਨਾਂ ਦੇ ਸ਼ਗਨ ਮਨਾਏ ਗਏ, ਜਦ ਘਰ ਵਿੱਚ ਆਈਆਂ ਤੇ ਮੂੰਹ ਮਿੱਠਾ ਕਰਵਾਇਆ ਗਿਆ। ਹਾਂਜੀ,
ਵਾਰ 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 ਵਾਰੀ
ਤੇ ਇਹਨਾਂ ਦੀਆਂ ਬਜ਼ੁਰਗ ਇਸਤਰੀਆਂ ਨੇ, ਸੱਸ ਆਦਿਕ ਜੋ ਘਰ ਵਿੱਚ ਮੌਜੂਦ ਸਨ, ਉਹਨਾਂ ਨੇ ਵਾਰ ਵਾਰ ਇਹਨਾਂ ਤੋਂ ਪਾਣੀ ਵਾਰ ਵਾਰ ਕੇ ਪੀਣਾ ਕੀਤਾ।
ਪੀਵੈ ਹੋਥ ਹਰ ਉਰ ਭਾਰੀ
ਤੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਜਦ ਇਹ ਮਹਿਲਾਂ ਵਿੱਚ ਵਿਆਹ ਕੇ ਆਈਆਂ। ਹਾਂਜੀ,
ਦਾਸੀ ਬਿਜਨਾ ਫੇਰ ਹੈ ਤਾਹੀ
ਤੇ ਨਾਲ ਨੌਕਰਾਣੀਆਂ, ਸੋਹਣੇ ਪੱਖੇ ਬਿਜਨੇ ਚੱਲਦੀਆਂ ਹੈ ਸਣ। ਹਾਂਜੀ,
ਦਰਪਣ ਬੀਚ ਲੱਗੇ ਹੈ ਜਾ
ਜਿਹਦੇ ਵਿੱਚ ਕੀਮਤੀ ਨਗ ਸ਼ੀਸ਼ਿਆਂ ਦੀ ਤਰ੍ਹਾਂ ਲੱਗੇ ਹੋਏ ਚਮਕਦੇ ਦਿਖਾਈ ਪੈ ਰਹੇ ਸਨ। ਉਹਨਾਂ ਦੀ ਚਮਕ ਨਾਲ ਬੜੀ ਰੋਸ਼ਨੀ ਦੂਰ ਤੱਕ ਪ੍ਰਗਟ ਦਿਖਾਈ ਪੈਂਦੀ ਸੀ। ਭਾਵ ਇਹ ਹੈ ਕਿ ਹਰ ਤਰ੍ਹਾਂ ਦੇ ਸੁੱਖ, ਆਰਾਮ, ਖਾਣ ਪੀਣ ਦੇ ਸਾਧਨ, ਵਰਤੋਂ ਦੀਆਂ ਵਸਤੂਆਂ ਇਹਨਾਂ ਦੇ ਕੋਲ ਹੈਗੀਆਂ ਸਨ।
ਬਹੁਤ ਬਿਲੋਕੈ ਮਿਲ ਤੇ ਕਾਲਾ
ਤੇ ਬੜੇ ਲੋਕ ਇਹਨਾਂ ਦੀ ਇੱਕ ਝਲਕ ਵੇਖਣ ਵਾਸਤੇ ਉਸ ਸਮੇਂ ਆਉਂਦੇ ਸਨ ਔਰ ਮੌਜੂਦ ਰਹਿੰਦੇ ਸਨ।
ਦੋਹਰਾ ਖਾਵਤ ਖਾਰਕ ਗਰੀ ਪੁਨ ਲੇਕਰ ਭਰਤੇ ਪਾ।
ਫਿਰ ਇਹ ਵੀ ਇੱਕ ਸ਼ਗਨ ਹੈ ਬਈ ਸੁਹਾਰਾ ਮੂੰਹ ਵਿੱਚ ਪਾਓ, ਗਰੀ ਖਵਾਓ ਇਤਿਆਦਿਕ ਬੜੇ ਬੜੇ ਸ਼ਗਨ ਇਹਨਾਂ ਰਾਣੀਆਂ ਮਹਾਰਾਣੀਆਂ ਦੇ ਕੀਤੇ ਗਏ। ਹਾਂਜੀ,
ਜਾ ਮਾਣੇ ਭਵਤੀ ਬਿਲਸਤ ਬਹੁਤ ਬਿਲਾਸ
ਤੇ ਬੜਾ ਹਾਸ ਬਿਲਾਸ ਚੱਲਦਾ ਰਿਹਾ ਤੇ ਮਨ ਪਾਉਂਦੀਆਂ ਸੇਜਾਂ ਮਾਣਦੀਆਂ ਰਹੀਆਂ, ਆਰਾਮ ਕਰਦੀਆਂ ਰਹੀਆਂ। ਹਾਂਜੀ,
ਚੌ ਪਈ ਅਬ ਪਾਥਰ ਤਿਨਕੇ ਗਰ ਪਾਵ ਹੈ।
ਪਰ ਹੁਣ ਇਹਨਾਂ ਦੇ ਗਲ ਵਿੱਚ ਪੱਥਰ ਪਾਏ ਗਏ ਨੇ। ਇਹ ਵੀ ਇੱਕ ਗੁਲਾਮ ਬਣਾਉਣ ਤੋਂ ਬਾਅਦ ਮੁਗਲ ਖਾਨਦਾਨ ਐਸਾ ਕਰਦਾ ਸੀ ਬਈ ਜਿਸ ਨੂੰ ਗੁਲਾਮ ਬਣਾਇਆ ਜਾਂਦਾ ਸੀ ਉਹਦੇ ਹੱਥ ਪੈਰ ਬੰਨ ਦਿੱਤੇ ਜਾਂਦੇ ਸਨ ਅਤੇ ਗਲ ਵਿੱਚ ਵੱਡੇ ਵੱਡੇ ਪੱਥਰ ਪਾ ਦਿੱਤੇ ਜਾਂਦੇ ਸਨ। ਪੱਥਰ ਵਿਸ਼ੇਸ਼ ਪ੍ਰਕਾਰ ਨਾਲ ਉਹਨਾਂ ਦੇ ਗਲ 'ਚ ਬੰਨੇ ਜਾਂਦੇ ਸਨ ਅਤੇ ਕਾਰਨ ਇਹ ਸੀ ਕਿ ਕਿਸੇ ਤਰ੍ਹਾਂ ਇਹ ਭੱਜ ਨਾ ਸਕਣ ਔਰ ਇੱਥੇ ਬੈਠੇ ਰਹਿਣ। ਹਾਂਜੀ,
ਮੋਤੀਆਂ ਮਾਲ ਟੂਟ ਕਰ ਜਾ।
ਮਹਾਰਾਜ ਕਹਿਣ ਲੱਗੇ ਹੁਣ ਇਹਨਾਂ ਦੇ ਗਲ ਵਿੱਚ ਪੱਥਰ ਪੈ ਗਏ ਨੇ, ਗੁਲਾਮ ਹੋ ਗਈਆਂ ਨੇ ਅਤੇ ਮੋਤੀਆਂ ਦੀਆਂ ਮਾਲਾ ਸਾਰੀਆਂ ਗਲੋਂ ਲਾਹ ਲਈਆਂ ਗਈਆਂ, ਤੋੜ ਲਈਆਂ ਗਈਆਂ ਹਨ।
ਜੋਬਨ ਦਰਬ ਦੋ ਸੁਖਦਾਈ,
ਜਵਾਨੀ ਅਤੇ ਧਨ ਇਹ ਦੋਵੇਂ ਸੁੱਖ ਦੇਣ ਵਾਲੀਆਂ ਚੀਜ਼ਾਂ ਨੇ। ਜਵਾਨੀ ਵਿੱਚ ਰੋਗਾਂ ਦਾ ਅਸਰ ਨਹੀਂ ਪੈਂਦਾ ਅਤੇ ਧਨ ਹੋਵੇ ਤਾਂ ਮਨੁੱਖ ਨੂੰ ਪਦਾਰਥ ਦਾ ਅਭਾਸ ਨਹੀਂ ਆਉਂਦਾ। ਇਹ ਦੋਵੇਂ ਚੀਜ਼ਾਂ ਮਹਾਨ ਨੇ, ਇੱਕ ਸਰੀਰ ਦੀ ਜਵਾਨੀ, ਇੱਕ ਦੁਨੀਆ ਦਾ ਧਨ। ਹਾਂਜੀ,
ਇਨਤੇ ਆਪ ਬਹੁਤੇ ਦੁੱਖ ਪਾਈ।
ਪਰ ਇਹ ਦੋਵੇਂ ਚੀਜ਼ਾਂ ਹੀ ਪਰਮਾਤਮਾ ਦੇ ਨਾਮ ਨੂੰ ਵੀ ਭੁਲਾ ਦਿੰਦੀਆਂ, ਇਸ ਕਰਕੇ ਹੁਣ ਇਹਨਾਂ ਦਾ ਧਨ ਜੋਬਨ ਦੋਏ ਵੈਰੀ ਹੋਏ। ਜਿਨ੍ਹਾਂ ਰੱਖੇ ਰੰਗ ਲਾਏ, ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪਤ ਗਵਾਏ। ਇਹਨਾਂ ਦਾ ਧਨ ਅਤੇ ਜੋਬਨ ਮਨੋ ਵੈਰੀ ਹੋ ਗਿਆ ਹੈ।
ਕਰਨ ਬੈਸ ਪੁਨ ਜੇ ਧਨਵੰਤਾ,
ਬੜੇ ਧਨਵਾਨ ਤੇ ਜਵਾਨ ਉਮਰਾਂ ਦੀਆਂ ਇਹ ਮਾਲਕ ਇਸਤਰੀਆਂ ਹਨ। ਹਾਂਜੀ,
ਇਹ ਗਹਿ ਦਇਓ ਸਾਸਨਾ ਦਾਨਾ,
ਤੇ ਹੁਣ ਇਹਨਾਂ ਨੂੰ ਪਕੜ ਕੇ, ਸਾਸਨਾ ਦਾ ਮਤਲਬ ਹੈ ਸਜ਼ਾ, ਦਾਣਾ ਦਾ ਮਤਲਬ ਹੈ ਦਾਣੇ ਪੀਸਣ ਵਾਸਤੇ, ਇਹਨਾਂ ਦੇ ਅੱਗੇ ਭਾਰੀ ਭਰਕਮ ਚੱਕੀਆਂ ਰੱਖੀਆਂ ਗਈਆਂ ਹਨ। ਹਾਂਜੀ,
ਕਹਿ ਔਰ ਦੇਵੋ ਸਭ ਮਾਇਆ,
ਹੋਰ ਸਗੋਂ ਇਹਨਾਂ ਨੂੰ ਕਿਹਾ ਜਾ ਰਿਹਾ ਬਈ ਧਨ ਹੋਰ ਲਿਆਵੋ, ਹੋਰ ਲਿਆਵੋ ਜੋ ਤੁਹਾਡੇ ਘਰ ਰਹਿ ਗਿਆ ਹੈ, ਅਤੇ ਹੋਰ ਜ਼ਿਆਦਾ ਪੀਸਣ ਵਾਸਤੇ ਆਖਿਆ ਜਾ ਰਿਹਾ ਹੈ।
ਦੂਤਨ ਬਾਂਧੀ ਫਤ ਗਵਾਇਆ,
ਤੇਰੀਆਂ ਸੈਨਿਕ ਸੈਨਾ ਦੀਆਂ ਸਿਪਾਹੀਆਂ ਨੇ ਜਮਦੂਤਾਂ ਵਾਂਗੂ ਇਹਨਾਂ ਨੂੰ ਰੱਸਿਆਂ ਨਾਲ ਬੰਨ ਲਿਆ, ਗੁਲਾਮ ਬਣਾ ਲਿਆ ਅਤੇ ਪਤ ਇਹਨਾਂ ਦੀ ਜਾਂਦੀ ਰਹੀ ਹੈ। ਹਾਂਜੀ,
ਜੋ ਬਿਦ ਵਾਹਿਗੁਰੂ ਕੋ ਭਾਈ,
ਪਰ ਇਹ ਵਾਹਿਗੁਰੂ ਨੂੰ ਭਾਉਂਦਾ ਹੀ ਇਸ ਤਰ੍ਹਾਂ ਹੈ, ਜਦ ਕੋਈ ਬੰਦਾ ਮਾਣ ਸਨਮਾਨ ਪਾ ਕੇ, ਪਦਵੀ ਧਨ ਪਾ ਕੇ, ਤਾਕਤ ਪਾ ਕੇ, ਸਮਰੱਥਾ ਪਾ ਕੇ ਕਰਤਾ ਪੁਰਖ ਨੂੰ ਭੁਲਾ ਦਿੰਦਾ ਹੈ ਅਤੇ ਫਿਰ ਕਰਤਾ ਪੁਰਖ ਉਸਨੂੰ ਇਹ ਸਜ਼ਾ ਦਿੰਦਾ ਹੈ। ਹਾਂਜੀ,
ਦੇਹ ਸਜਾਏ ਕਿਦੋ ਵਡਿਆਈ,
ਇਹ ਵੀ ਉਹਦੀ ਮਰਜ਼ੀ ਦੀ ਗੱਲ ਹੈ ਬਈ ਕਿਸ ਨੂੰ ਸਜ਼ਾ ਦੇਣੀ ਹੈ ਅਤੇ ਕਿਸ ਨੂੰ ਵਡਿਆਈ ਦੇਣੀ ਹੈ। ਹਾਂਜੀ,
ਪਟੰਬਰ ਸਿਰ ਜਰ ਤਾਰੀ,
ਇਹਨਾਂ ਦੇ ਕੱਪੜੇ ਸਾਰੇ ਰੇਸ਼ਮ ਦੇ ਨੇ, ਭਾਵੇਂ ਉਹ ਰੇਸ਼ਮ ਦੇ ਕੱਪੜੇ ਤੇੜ ਪਾਉਣ ਵਾਲੇ, ਸਿਰ 'ਤੇ ਲੈਣ ਵਾਲੇ ਜਾਮਾ ਪਾਇਜਾਮਾ ਇਤਿਆਦਕ ਰੇਸ਼ਮੀ ਕੱਪੜੇ ਪਹਿਨਣ ਵਾਲੀਆਂ ਹਨ।
ਸੂਸ਼ਮ ਉਦਰ ਪਾਨ ਅਨਹਾਰੀ,
ਅਤੇ ਬੜੇ ਸੋਹਣੇ ਇਹਨਾਂ ਦੇ ਸਰੀਰ ਨੇ। ਇਹਨਾਂ ਦੇ ਸਰੀਰ ਭਾਰੇ ਵੀ ਨਹੀਂ ਹੈਗੇ ਔਰ ਬੜੇ ਕੋਮਲ ਅੰਗ ਨੇ, ਜਿਵੇਂ ਕਿ ਪਾਨ ਦੇ ਪੱਤੇ ਕੋਮਲ ਹੁੰਦੇ ਨੇ ਨਾ, ਇਸ ਤਰ੍ਹਾਂ ਕੋਮਲਾਂਗੀਆਂ ਨੂੰ ਇਹ ਭਾਰੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਨਵ ਕੀ ਕੋ ਗਿਣਤੀ ਕਰੀ,
ਅਤੇ ਐਸੇ ਮਹਿਲਾਂ ਵਿੱਚ ਸਤਰ ਵਿੱਚ ਪਰਦੇ ਵਿੱਚ ਰਹਿੰਦੀਆਂ ਸਨ ਕਿ ਮਨੁੱਖ ਤਾਂ ਇਹਨਾਂ ਨੂੰ ਕਦੀ ਕੋਈ ਦੇਖ ਹੀ ਨਹੀਂ ਸਕਦਾ ਸੀ। ਕਿਸੇ ਹੋਰ ਮਨੁੱਖ ਦੀ ਤਾਂ ਨਜ਼ਰ ਨਹੀਂ ਪੈ ਹੀ ਨਹੀਂ ਸਕਦੀ, ਮਨੁੱਖ ਦੀ ਗੱਲ ਤਾਂ ਦੂਰ ਦੀ ਹੈ। ਹਾਂਜੀ,
ਸੂਰਜ ਚੰਦਰ ਦ੍ਰਿਸ਼ਟ ਨਹਿ ਪਰੀ,
ਇਹਨਾਂ ਨੂੰ ਕਦੀ ਸੂਰਜ ਨੇ ਵੀ ਚੰਦਰਮੇ ਨੇ ਵੀ ਨਹੀਂ ਦੇਖਿਆ ਹੋਵੇਗਾ। ਇਸ ਤਰ੍ਹਾਂ ਇਹ ਵੱਡੇ ਢੱਕੇ ਹੋਏ ਸੱਤਦਾਰ ਮਹਿਲਾਂ ਵਿੱਚ ਰਹਿਣ ਵਾਲੀਆਂ ਹਨ, ਕਦੀ ਧੁੱਪ 'ਚ ਜਾਂ ਚਾਨਣੀ ਵਿੱਚ ਵੀ ਇਹ ਨਹੀਂ ਚੱਲੀਆਂ।
ਪੱਗ ਸੋ ਮਾਰਗ ਚਲਤ ਨਾ ਜਾਉ,
ਅਤੇ ਕਦੀ ਇਹਨਾਂ ਨੇ ਕੋਈ ਸਫ਼ਰ ਪੈਦਲ ਚੱਲ ਕੇ ਤੈਅ ਨਹੀਂ ਕੀਤਾ। ਭਾਵ ਬੜੇ ਸੋਹਲ ਅੰਗਾਂ ਵਾਲੀਆਂ ਹਨ। ਹਾਂਜੀ,
ਮਾਂਦ ਲਈ ਮੁਗਲਾਂ ਅਬ ਸੋਊ,
ਪਰ ਐਸੀ ਕੋਮਲਾਂਗੀਆਂ ਨੂੰ ਮੁਗਲਾਂ ਨੇ ਹੁਣ ਰੱਸਿਆਂ ਨਾਲ ਬੰਨ੍ਹ ਲਿਆ ਹੈ, ਗੁਲਾਮ ਬਣਾ ਕੇ ਸਿਰ 'ਤੇ ਬੋਝਾ ਚੁਕਵਾ ਕੇ ਗਲ ਪੱਥਰ ਪਾ ਕੇ ਇਹਨਾਂ ਨੂੰ ਭਾਰੀ ਕਸ਼ਟ ਪਹੁੰਚਿਆ ਹੈ ਨਾਮ ਨਾਲੋਂ ਟੁੱਟਣ ਕਰਕੇ।
ਭਰਤੇ ਮਾਰੇ ਬੀਚ ਲੜਾਈ,
ਇਹਨਾਂ ਦੇ ਪਤੀ ਲੜਾਈ ਵਿੱਚ ਮਾਰੇ ਗਏ ਹਨ, ਵਿਧਵਾ ਹੋ ਗਈਆਂ ਹਨ।
ਸ਼ਾਸਨ ਦੇਖੈ ਬਾਂਧ ਚਲਾਈ,
ਤੇ ਹੁਣ ਸਜ਼ਾਵਾਂ ਦਿੱਤੀਆਂ ਜਾ ਰਹੀਆਂ, ਬੰਨ ਕੇ ਅੱਗੇ ਲਾ ਕੇ ਹਿੱਕਿਆ ਜਾ ਰਿਹਾ ਪਸ਼ੂਆਂ ਦੀ ਤਰ੍ਹਾਂ।
ਲੋਚਨ ਬਹੁਤ ਵਿਮੋਚਤ ਭਾਰੀ,
ਇਹਨਾਂ ਦੀਆਂ ਅੱਖਾਂ ਤੋਂ ਵੇਖ ਬਾਬਰ ਕਿਵੇਂ ਬਾਰ ਬਾਰ ਮੋਟੇ ਮੋਟੇ ਆਂਸੂਆਂ ਦੇ ਦਰਿਆ ਪਏ ਵਗਦੇ ਹਨ।
ਅੰਸ਼ੁਰ ਗਿਰੈ ਜੋਤ ਕਜਲ ਕਾਰੀ,
ਤੇ ਉਹਨਾਂ ਹੰਝੂਆਂ ਵਿੱਚ ਇਹਨਾਂ ਦੀਆਂ ਅੱਖਾਂ 'ਚ ਪਾਇਆ ਹੋਇਆ ਕਜਲ ਵੀ ਸਾਰਾ ਦਰਿਆ ਬਣ ਕੇ ਰੁੜਦਾ ਜਾ ਰਿਹਾ, ਅਤੇ ਚਿਹਰਾ ਕਾਲਖ ਜ਼ਦਾ ਹੋ ਗਿਆ ਹੈ।
ਅੰਕਤ ਹੈ ਰੋਵਤ ਦੁੱਖ ਭਾਰੀ,
ਹੁਣ ਦੇਖ ਲੈ ਕਿਵੇਂ ਇਹ ਰੋਂਦੀਆਂ ਪਈਆਂ ਨੇ, ਪੁਕਾਰਾਂ ਕਰਦੀਆਂ ਨੇ, ਕਿਉਂਕਿ ਨਾਮ ਨਾਲੋਂ ਟੁੱਟ ਕੇ ਵੱਡਾ ਦੁੱਖ ਇਹਨਾਂ ਦੀ ਝੋਲੀ 'ਚ ਪਿਆ ਹੈ।
ਨਾ ਕੋ ਸ਼ਕਤ ਨਾ ਇਤਨੇ ਛੁਡਾਈ,
ਹੁਣ ਕੋਈ ਇਹਨਾਂ ਕੋਲ ਸ਼ਕਤੀ ਨਹੀਂ ਹੈਗੀ, ਜਿਸ ਕਰਕੇ ਇਹ ਤੇਰੀਆਂ ਸੈਨਾਵਾਂ ਕੋਲੋਂ ਆਪਣੇ ਆਪ ਨੂੰ ਛੁਡਵਾ ਸਕਣ।
ਅੱਗੇ ਜੇ ਚੇਤਿਓ ਨਹਿ ਨਾਮੂ,
ਮਹਾਰਾਜ ਕਹਿਣ ਲੱਗੇ ਫਲ ਤਾਂ ਹੀ ਮਿਲਿਆ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਸਮਾਂ ਰਹਿੰਦਿਆਂ ਕਰਤਾ ਪੁਰਖ ਦਾ ਨਾਮ ਨਹੀਂ ਚਿਤਵਿਆ, ਨਾਮ ਨਹੀਂ ਜਪਿਆ। ਹਾਂਜੀ,
ਅਬ ਸਮਾਂ ਭਇਓ ਦੁੱਖ ਧਾਮੂ,
ਹੁਣ ਇਹਨਾਂ ਵਾਸਤੇ ਬੜਾ ਵੱਡਾ ਦੁੱਖ ਦਾ ਘਰ ਸਮਾਂ ਬਣ ਗਿਆ, ਭਾਵ ਨਾਮ ਨਾਲੋਂ ਟੁੱਟ ਕੇ ਵੱਡੀਆਂ ਵੱਡੀਆਂ ਮੁਸੀਬਤਾਂ, ਵੱਡੇ ਵੱਡੇ ਦੁੱਖ, ਵੱਡੀਆਂ ਵੱਡੀਆਂ ਬਿਮਾਰੀਆਂ ਅਤੇ ਵੱਡੇ ਅਪਮਾਨ ਦਾ ਸਾਹਮਣਾ ਮਨੁੱਖ ਨੂੰ ਕਰਨਾ ਪੈ ਜਾਂਦਾ ਹੈ।
ਜੇ ਸਿਮਰਹਿ ਅਗਰਜ ਕਰਤਾਰਾ,
ਮਹਾਰਾਜ ਕਹਿਣ ਲੱਗੇ ਜੇ ਸਿਮਰਹਿ ਅਗਰਜ ਕਰਤਾਰ, ਜੇ ਅੱਗੋਂ ਹੀ ਇਹਨਾਂ ਨੇ ਪਹਿਲਾਂ ਹੀ ਕਰਤਾ ਪੁਰਖ ਦਾ ਨਾਮ ਸਿਮਰਿਆ ਹੁੰਦਾ,
ਕਿਉਂ ਹੋਵੇ ਇਸ ਬਿਧ ਦੁੱਖ ਭਾਰਾ।
ਅੱਗੋਂ ਦੇ ਜੇ ਅੱਗੋਂ ਦੋ ਜੇ ਚੇਤੀਏ ਤਾਂ ਕਾਇਤ ਮਿਲੇ ਸਜ਼ਾਏ ਦੀ ਪੰਗਤੀ ਦੀ ਹੀ ਇਹ ਵਿਆਖਿਆ ਹੈ। ਬੜੇ ਸੋਹਣੇ ਬੋਲ ਨੇ ਭਗਤ ਸਿਰਮੌਰ ਭਗਤ ਕਬੀਰ ਜੀ ਦੇ, ਕਹਿੰਦੇ ਨੇ ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰਹੋ ਨਿਤ ਅਮਰਾ ਪੁਰਖ ਬਾਸਾ ਕਰਹੋ ਹਰ ਗਇਆ ਬਹੋਰੈ ਬਿਤ। ਪੁਰਖਾ ਜਿਵੇਂ ਦੁੱਖ ਵੇਲੇ ਮੁਸੀਬਤ ਵੇਲੇ ਤੂੰ ਕਰਤਾ ਪੁਰਖ ਦਾ ਨਾਮ ਜਪਦਾ ਹੈ, ਜੇ ਇਸ ਤਰ੍ਹਾਂ ਹਰ ਰੋਜ਼ ਹੀ ਨਾਮ ਜਪਦਾ ਰਹੇ ਤਾਂ ਤੇਰਾ ਨਿਵਾਸ ਸਵਰਗ ਵਰਗਾ ਹੋ ਜਾਏ। ਮਤਲਬ ਤੇਰੇ ਘਰ ਵਿੱਚ ਕੋਈ ਐਸੀ ਵਸਤੂ ਨਹੀਂ ਹੋਵੇਗੀ ਜਿਹੜੀ ਨਾ ਹੋਵੇਗੀ, ਤੇਰਾ ਘਰ ਸਵਰਗ ਵਰਗਾ ਹੋਵੇਗਾ, ਅਤੇ ਗਈਆਂ ਹੋਈਆਂ ਸਾਰੀਆਂ ਬਰਕਤਾਂ, ਇਕਾਗਰਤਾ, ਭੋਲਾਪਨ, ਪ੍ਰੇਮ, ਸਰਬ ਸਾਂਝੀ ਵਾਲਤਾ ਵਰਗੇ ਮਹਾਨ ਗੁਣ, ਇਹਨਾਂ ਗੁਣਾਂ ਦੀ ਦੌਲਤ ਤੇਰੀ ਝੋਲੀ 'ਚ ਪੈ ਜਾਵੇਗੀ।
ਹੋਵੇ ਅਮੀਰ ਉਮਰੇ ਜੇ ਵਜ਼ੀਰੰਗ,
ਮਹਾਰਾਜ ਕਹਿਣ ਲੱਗੇ ਹੋਵੇ ਅਮੀਰ ਉਮਰੇ ਜੇ ਵਜ਼ੀਰ, ਵੱਡੇ ਵੱਡੇ ਵਜ਼ੀਰ ਉਮਰਾਓ ਤੇ ਚੌਧਰੀ ਅਮੀਰ ਆਦਿਕ
ਬਿਸਰ ਗਏ ਪ੍ਰਭ ਗੁਣੀ ਗਹੀਰ
ਇਹ ਸਾਰੇ ਧਨ ਪਾ ਕੇ ਗੁਣੀ ਗਹੀਰ ਮਹਾਨ ਗੁਣਾਂ ਦੇ ਮਾਲਕ ਕਰਤਾ ਪੁਰਖ ਨੂੰ ਭੁੱਲ ਚੁੱਕੇ ਹਨ ਜੀ।
ਚਿਤ ਮੈਂ ਚਾਹਤ ਰੰਗ ਤਮਾਸ਼ੇ
ਤੇ ਮਨ ਸਦਾ ਰੰਗ ਤਮਾਸ਼ਿਆਂ ਵਿੱਚ ਇਹਨਾਂ ਦਾ ਉਲਝਿਆ ਹੋਇਆ ਹੈ ਪਿਆ ਹੋਇਆ ਹੈ।
ਦੇ ਬਿਦ ਬਿਦਨ ਕੇ ਬਿਲਸ ਬਿਲਾਸੇ
ਇਹ ਬੜਾ ਛੋਟਾ ਜਿਹਾ ਬੱਚਾ ਹੈ ਮਾਇਆ ਭੇਟ ਕਰਕੇ ਗਿਆ। ਸਤਿਗੁਰੂ ਪਾਤਸ਼ਾਹ ਇਹਨੂੰ ਨਾਮਦਾਨ ਬਰਕਤ ਬਖਸ਼ੇ। ਬਹੁਤ ਸਾਰੇ ਵਿਦਵਾਨ ਕਹਿੰਦੇ ਨੇ ਵੀ ਬੱਚਿਆਂ ਨੂੰ ਨਾਲ ਨਾ ਲੈ ਕੇ ਆਇਆ ਕਰੋ, ਇਹ ਇੱਥੇ ਸ਼ੋਰ ਕਰਦੇ ਨੇ, ਦੌੜਦੇ ਨੇ, ਖੇਡਦੇ ਨੇ, ਪਰ ਮੈਂ ਬੇਨਤੀ ਕਰਦਾ ਵੀ ਇਹਨਾਂ ਨੂੰ ਜ਼ਰੂਰ ਲੈ ਕੇ ਆਇਆ ਕਰੋ, ਕਿਉਂਕਿ ਆਉਣਗੇ ਗੁਰਦੁਆਰਾ ਸਾਹਿਬ ਖੇਡਦਿਆਂ ਖੇਡਦਿਆਂ ਹੀ ਗੱਲ ਇਹ ਸਿੱਖ ਜਾਣਗੇ, ਇਹਨਾਂ ਦੇ ਅੰਦਰ ਸੰਸਕਾਰ ਬਣਨਗੇ। ਤੁਸੀਂ ਜਿਹੜਾ ਹੈ ਉਹ ਆਪ ਮਹਾਰਾਜ ਦੀ ਗੋਲਕ ਵਿੱਚ ਮਾਇਆ ਪਾਉਂਦੇ ਹੋ, ਮਾਇਆ ਤੁਹਾਡੀ ਸਫਲ ਹੋ ਜਾਏਗੀ। ਗੁਰੂ ਕੇ ਕੀਰਤਨੀਆਂ ਪ੍ਰਚਾਰਕਾਂ ਢਾਡੀ ਸਿੰਘਾਂ ਦੀ ਸੇਵਾ ਕਰਦੇ ਹੋ, ਮਾਇਆ ਤਾਂ ਤੁਹਾਡੀ ਸਫਲ ਹੋਣੀ ਹੈ, ਪਰ ਜੇ ਇਹਨਾਂ ਦੇ ਹੱਥ ਨਾਲ ਰਖਵਾਓ ਤਾਂ ਇਹਨਾਂ ਦੇ ਅੰਦਰ ਗੁਰੂ ਕੀ ਸੇਵਾ ਦੇ ਸੰਸਕਾਰ ਬਣ ਜਾਂਦੇ। ਜਿਹੜੀ ਵੱਡੀ ਚੀਜ਼ ਨਾ ਤੁਹਾਨੂੰ ਕਾਲਜਾਂ 'ਚੋਂ ਮਿਲਣੀ ਹੈ, ਨਾ ਯੂਨੀਵਰਸਿਟੀਆਂ 'ਚੋਂ, ਨਾ ਵਿਦਿਆਲਿਆਂ ਸਕੂਲਾਂ 'ਚੋਂ ਮਿਲਣੀ ਹੈ, ਉਹ ਥੋੜ੍ਹੀ ਜਿਹੀ ਇਹਨਾਂ ਦੇ ਹੱਥੋਂ ਸੇਵਾ ਕਰਾਉਣ ਨਾਲ ਇਹਨਾਂ ਨੂੰ ਆਪਣੇ ਆਪ ਮਿਲ ਜਾਏਗੀ। ਲੰਗਰ ਵਿੱਚ ਲੈ ਜਾਓ ਬਈ, ਚੱਲ ਥਾਲੀਆਂ ਵਰਤਾ। ਬੱਚਾ ਛੋਟਾ ਹੈ, ਥਾਲੀਆਂ ਨਹੀਂ ਪਕੜ ਸਕਦਾ, ਉਹਨੂੰ ਕਹੋ ਤੂੰ ਚਮਚ ਹੀ ਵਰਤਾ ਦੇ, ਸੰਸਕਾਰ ਅੰਦਰ ਬਣਨਗੇ। ਹੋਰ ਜ਼ਿਆਦਾ ਹੀ ਛੋਟਾ ਹੈ, ਚਮਚ ਵੀ ਨਹੀਂ ਚੁੱਕ ਸਕਦਾ, ਫਿਰ ਉਸਨੂੰ ਨੈਪਕਿਨ ਦਿਓ ਬਈ ਇਹ ਵਰਤਾ, ਜਾਂ ਚੱਲ ਇੱਥੇ ਖੜਾ ਹੋ ਜਾ। ਇਹ ਸੰਸਕਾਰ ਸੇਵਾ ਦੇ ਜੇ ਅੰਦਰ ਬਣ ਜਾਵਣ ਤਾਂ ਫਿਰ ਸਾਰੀ ਜ਼ਿੰਦਗੀ ਸਿੱਖੀ ਦੀ ਕਲਪਨਾ ਕਰੋ, ਸਿੱਖੀ ਤੁਹਾਡੇ ਘਰ ਵਿੱਚੋਂ ਮੁੱਕੇਗੀ ਕੋਈ ਨਹੀਂ। ਇਸ ਲਈ ਇਹਨਾਂ ਨੂੰ ਨਾਲ ਲੈ ਕੇ ਆਉਣਾ ਬੜਾ ਜ਼ਰੂਰੀ ਹੈ ਅਤੇ ਸੇਵਾ ਵਿੱਚ ਲਾਉਣਾ ਬੜਾ ਜ਼ਰੂਰੀ ਹੈ। ਧੰਨਵਾਦ ਹੈ ਵਡਭਾਗੇ ਨੇ ਉਹ ਮਾਤਾ ਪਿਤਾ ਜਿਹੜੇ ਆਪ ਤਾਂ ਆਉਂਦੇ ਨੇ ਪਰ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਂਦੇ ਹਨ। ਅੱਗੋਂ ਸਰਵਣ ਕਰੀਏ। ਹਾਂਜੀ,
ਆਬ ਤਿਨਕੀ ਗੱਤ ਹੋਈ ਐਸੀ।
ਮਹਾਰਾਜ ਕਹਿਣ ਲੱਗੇ ਵੇਖੋ, ਸਾਰਾ ਕੁਝ ਹੁੰਦਿਆਂ ਹੋਇਆਂ, ਮਹਿਲਾਂ ਦੇ ਮਾਲਕ ਹੁੰਦਿਆਂ ਨਾਮ ਨੂੰ ਭੁੱਲਣ ਕਰਕੇ ਹੁਣ ਇਹਨਾਂ ਦੀ ਦੁਰਗਤ ਹੋ ਗਈ ਹੈ।
ਜਾਏ ਲੋਕੀ ਨਾਹੇ ਨਾ ਜੈਸੀ।
ਮਹਾਰਾਜ ਕਹਿਣ ਲੱਗੇ ਹੁਣ ਹਾਲਤ ਐਸੀ ਹੋ ਗਈ ਹੈ ਕਿ ਵੇਖੀ ਵੀ ਨਹੀਂ ਜਾਂਦੀ, ਇਹਨਾਂ ਦੀ ਹਾਲਤ ਤਰਸਯੋਗ ਹੋ ਗਈ ਹੈ। ਅਤੇ ਇਸ ਹਾਲਤ ਦਾ ਕਾਰਨ ਇਹ ਹੈ ਇਹਨਾਂ ਨੇ ਨਾਮ ਭੁਲਾਇਆ ਹੈ। ਹਾਂਜੀ,
ਬਾਬਰ ਤੇਰੀ ਫਿਰੀ ਦੁਹਾਈ।
ਮਹਾਰਾਜ ਕਹਿਣ ਲੱਗੇ ਪਰ ਇਹ ਬਾਬਰ ਬਾਬਰ ਵਾਣੀ ਫਿਰ ਗਈ, ਕੋਇਰ ਨ ਰੋਟੀ ਖਾਏ। ਤੇਰੀ ਦੁਹਾਈ, ਤੇਰਾ ਹੁਕਮ, ਤੇਰੀ ਆਗਿਆ ਸਾਰੇ ਪਾਸੇ ਫੈਲ ਗਈ ਹੈ।
ਪੂਰਨ ਪੂਰਬ ਸਭਾ ਉਠਾਈ।
ਤੇ ਪੂਰਬਲੇ ਪਹਿਲੇ ਰਾਜਿਆਂ ਮਹਾਰਾਜਿਆਂ ਪਠਾਣਾ ਖਾਨਾਂ ਦੀ ਸਫਾ ਤੁਰੰਤ ਉੱਠੀ ਗਈ ਹੈ, ਲਪੇਟੀ ਗਈ ਹੈ। ਇਸ ਲਈ ਰਾਜ ਪਾ ਕੇ, ਪਦਵੀ ਪਾ ਕੇ, ਸਰਕਾਰਾਂ ਵਿੱਚ ਬੈਠ ਕੇ ਜਿਹੜੇ ਲੋਕ ਜ਼ੁਲਮ ਕਰਦੇ ਨੇ, ਪਰਮਾਤਮਾ ਦੀ ਬਾਰਗਾਹ ਤੋਂ ਕਦੀ ਐਸਾ ਪਲਟਾ ਵੱਜਦਾ ਹੈ ਕਿ ਸਾਰੀਆਂ ਸਫਾ ਉਹਨਾਂ ਦੀਆਂ ਪਲਾਸ਼ਨਾਂ ਵਿੱਚ ਲਪੇਟੀਆਂ ਜਾਂਦੀਆਂ। ਉੱਠ ਗਈ ਸਫਾ ਮਲੇਸ਼ ਕੀ, ਕਰ ਕੂੜਾ ਪਾਸਾਰ, ਡੰਕਾ ਵਾਜੇ ਫਤਿਹ ਕਰ ਨੇਕ ਲੰਕ ਅਵਤਾ। ਕਦੀ ਕਦੀ ਐਸਾ ਹੋ ਜਾਂਦਾ ਹੈ ਜਿਨਕੇ ਡੰਕੋਂ ਸੇ ਗੂੰਜਤੇ ਥੇ ਜ਼ਮੀਨ ਆਸਮਾਂ, ਚੁੱਪ ਪੜੇ ਹੈ ਕਬਰ ਮੈਂ, ਅਬ ਹੂੰ ਨਾ ਹਾਂ ਕੁਛ ਵੀ ਨਹੀਂ। ਇਸ ਲਈ ਜਵਾਨੀ ਪਾ ਕੇ, ਧਨ ਪਾ ਕੇ, ਮਾਣ ਸਨਮਾਨ ਪਾ ਕੇ ਕਦੀ ਪਰਮਾਤਮਾ ਨੂੰ ਨਾ ਭੁੱਲੀਏ। ਮਹਾਰਾਜ ਦਾ ਬਚਨ ਬੜਾ ਗਹਿਰਾ ਹੈ। ਕਹਿੰਦੇ ਨੇ ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਪੁਰਖਾ ਤੇਰਾ ਆਪਣਾ ਹੀ ਹੈ, ਕਿਸੇ ਨਾਲ ਨਹੀਂ ਹੁੰਦਾ। ਭਾਵੇਂ ਤੂੰ ਮਾੜਾ ਕਰ ਲੈ ਭਾਵੇਂ ਚੰਗਾ ਕਰ ਲੈ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਜਾਵਣਾ। ਜੇ ਪਰਮਾਤਮਾ ਦੀ ਮਰਜ਼ੀ ਹੋਵੇ ਤਾਂ ਮਨ ਭਾਉਂਦੇ ਹੁਕਮ ਕਰਨ ਵਾਲਿਆਂ ਨੂੰ ਸੂਈ ਦੇ ਨੱਕੇ 'ਚੋਂ ਲਗਾ ਦਿੰਦਾ। ਹੁਕਮ ਕੀ ਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ। ਫਿਰ ਸਾਹਿਬ ਕਹਿੰਦੇ ਨੇ ਅੱਗੇ ਜਾ ਕੇ ਵੀ ਇਹ ਹੁੰਦਾ ਹੈ, ਨੰਗਾ ਦੋਜ਼ਖ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਇਸ ਲਈ ਪਛਤਾਉਣ ਦਾ ਸਮਾਂ ਬਣ ਜਾਏ ਲੋੜ ਹੀ ਨਹੀਂ ਹੈ, ਪਹਿਲੋਂ ਹੀ ਮਨੁੱਖ ਸਮਝ ਜਾਵੇ। ਜਿਵੇਂ ਸਾਹਿਬ ਫਰਮਾਨ ਕਰਦੇ ਨੇ, ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਹਾਂਜੀ,
ਤਿਨਕੇ ਬੜੇ ਮੁਸਾਹਿਬ ਜੋ ਏ।
ਫਿਰ ਇਹਨਾਂ ਦੇ ਜਿਹੜੇ ਵੱਡੇ ਵਡੇਰੇ ਮੁਸਾਹਿਬ ਹੁਕਮ ਕਰਨ ਵਾਲੇ ਸਨ, ਹਾਂਜੀ,
ਮੈਂ ਭੋਜਨ ਆਪ ਪ੍ਰਾਪਤ ਹੋਏ।
ਤੇ ਹੁਣ ਵੇਖ ਲਓ ਵੱਡਿਆਂ ਵੱਡਿਆਂ ਮੁਸਾਹਿਬ ਹੁਕਮ ਕਰਨ ਵਾਲੇ ਸਾਹਿਬਾਨਾਂ ਨੂੰ ਹੁਣ ਭੋਜਨ ਵੀ ਪ੍ਰਾਪਤ ਨਹੀਂ ਹੋ ਰਿਹਾ। ਹਾਂਜੀ,
ਪੂਜਾ ਕਰਨ ਨਿਵਾਜ ਸੋ ਜਿਨ ਕੀ,
ਜਿਨ੍ਹਾਂ ਨੇ ਫਰਜ਼ ਬਣਦਾ ਸੀ ਪੂਜਾ ਕਰਨ ਦਾ, ਨਮਾਜ਼ ਪੜ੍ਹਨ ਦਾ, ਉਹਨਾਂ ਦਾ ਸਮਾਂ ਸੀ ਨਮਾਜ਼ ਦਾ ਤੇ ਪੂਜਾ ਆਦਿਕ ਦਾ।
ਹਾਂਜੀ,
ਉਹ ਸਮਾਂ ਜਾਣ ਬੁੱਝ ਕੇ ਟਾਲਦੇ ਰਹੇ, ਨਾ ਨਮਾਜ਼ ਪੜ੍ਹਦੇ ਰਹੇ ਤੇ ਨਾ ਪੂਜਾ ਅਰਚਨਾ ਕਰਦੇ ਰਹੇ। ਹਾਂਜੀ,
ਹਿੰਦਨੀ ਅੰਗਨਾ ਪਕਰੀ ਸੋਈ,
ਐਸੀਆਂ ਹਿੰਦਵਾਣੀਆਂ, ਅੰਗਨਾ ਦਾ ਮਤਲਬ ਹੈ ਇਸਤਰੀਆਂ, ਪਕੜੀਆਂ ਗਈਆਂ ਹਨ। ਹਾਂਜੀ,
ਮੱਜਤ ਤਿਲਕ ਲਗਾਵਤ ਜੋਈ,
ਜਿਹੜੀਆਂ ਰੋਜ਼ ਇਸ਼ਨਾਨ ਕਰਕੇ ਮੱਥੇ 'ਤੇ ਤਿਲਕ ਲਗਾਉਂਦੀਆਂ ਸਨ, ਆਪਣਾ ਸ਼ਿੰਗਾਰ ਕਰਦੀਆਂ ਸਨ।
ਚੌਂਕੇ ਮੈਂ ਭੋਜਨ ਕੋ ਖਾਤੀ,
ਫਿਰ ਸਾਫ ਸੁਥਰੀ ਜਗ੍ਹਾ ਚੌਂਕੇ 'ਚ ਬਹਿ ਕੇ ਭੋਜਨ ਕਰਦੀਆਂ ਹੈ ਸਨ। ਹਾਂਜੀ,
ਕੈਦ ਬੈਸੀ ਇਸ ਭਾਂਤੀ,
ਪਰ ਹੁਣ ਵਿਚਾਰੀਆਂ ਕੂੜੇ ਦੇ ਢੇਰ 'ਤੇ ਬੈਠੀਆਂ ਚੱਕੀਆਂ ਪੀਸਦੀਆਂ ਪਈਆਂ ਨੇ। ਨਾਮ ਨੂੰ ਭੁੱਲ ਕੇ ਮਨੁੱਖ ਦੇ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜੇ ਅਤੇ ਸਾਡਾ ਹਿਰਦਾ ਨਾਮ ਨਾਲ ਜੁੜ ਜਾਏ। ਇਹ ਸੈਦਪੁਰ ਦੀ ਕਥਾ ਦੱਸਦੀ ਹੈ ਕਿ ਜਦ ਵੀ ਕੋਈ ਨਾਮ ਨੂੰ ਭੁੱਲ ਜਾਂਦਾ ਫਿਰ ਦੁਨੀਆ ਦਾ ਗੁਲਾਮ ਬਣ ਕੇ ਅਤੇ ਲੋਕਾਂ ਦਿਆਂ ਪੈਰਾਂ 'ਚ ਹੀ ਰੁੱਲ ਜਾਂਦਾ ਹੈ। ਪਰ ਜੇ ਨਾਮ ਜਪਦਾ ਹੈ ਤਾਂ ਫਿਰ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ ਵਾਲੀ ਅਵਸਥਾ ਬਣ ਜਾਂਦੀ ਹੈ। ਕਹੋ ਨਾਨਕ ਜਿਸ ਠਾਕੁਰ ਪਾਇਆ, ਸਭ ਕਿਸ ਤਿਸ ਕੇ ਗ੍ਰਹਿ ਮੈਂ ਆਇਆ। ਬੜੇ ਪਿਆਰ ਇਕਾਗਰਤਾ ਨਾਲ ਆਪਣੇ ਸਰਵਣ ਕੀਤਾ ਗੁਰੂ ਬਾਬਾ, ਸਾਰਿਆਂ ਦੀਆਂ ਝੋਲੀਆਂ ਆਪਣੇ ਦਰ ਦੀ ਸਭ ਤੋਂ ਵੱਡੀ ਬਰਕਤ ਨਾਮ ਦੀ ਦਾਤ ਦੇ ਕੇ ਭਰ ਦੇਵੇ। ਗੁਰੂ ਬਾਬਾ ਸਭ ਨੂੰ ਨਿਵਾਜੇ। ਬਾਰੰਬਾਰ ਫਿਰ ਤੋਂ ਸਭ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ ਅਤੇ ਸਾਹਿਬ ਜੀ ਦੇ ਦਰੋਂ ਮਿਲਣ ਵਾਲੀ ਬਰਕਤਮਈ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।